ਤੁਸੀਂ ਹੋ SBS ਪੰਜਾਬੀ ਦੇ ਨਾਲ।
SBS Radio।
ਸੋ ਇਹ ਤਾਂ ਗੱਲ ਹੋ ਗਈ ਏਜ ਪੈਨਸ਼ਨ ਦੀ।
ਹਾਂਜੀ।
ਇਸ ਤੋਂ ਇਲਾਵਾ ਅਗਰ ਮੈਂ ਤੁਹਾਨੂੰ ਸੀਨੀਅਰਸ ਹੈਲਥ ਕਾਰਡ ਬਾਰੇ ਪੁੱਛਾਂ, ਕਿਉਂਕਿ ਉਹ ਥੋੜਾ ਵੱਖ ਹੈ, ਹੈ ਨਾ?
ਹਾਂਜੀ ਹਾਂਜੀ। ਸੋ ਸੀਨੀਅਰਸ ਹੈਲਥ ਕਾਰਡ ਦਾ ਮੇਨ ਕ੍ਰਾਈਟੀਰੀਆ ਕੀ ਹੈਗਾ ਕਿ ਉਹਦੇ ਲਈ ਤੁਸੀਂ ਸੈਲਫ ਫੰਡਡ ਰਿਟਾਇਰੀ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੇ ਲੋਕ ਕਿ ਇੱਥੇ ਕੰਮ ਕਰਦੇ ਰਹੇ ਨੇ ਕਾਫੀ ਸਾਲਾਂ ਤੋਂ, ਹੈ ਨਾ, ਅਤੇ ਉਹਨਾਂ ਨੂੰ ਸੈਂਟਰਲਿੰਗ ਤੋਂ ਨਾ ਕੋਈ ਸੈਂਟਰਲਿੰਗ ਤੋਂ ਪੈਸਾ ਮਿਲਦਾ, ਨਾ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਤੋਂ ਪੈਸੇ ਮਿਲਦੇ ਨੇ ਕੋਈ। ਅਤੇ ਉਹਨਾਂ ਲੋਕਾਂ ਲਈ, ਕਿਉਂਕਿ ਉਹਨਾਂ ਦੀ ਵੀ ਉਮਰ ਹੋ ਗਈ 66, ਠੀਕ ਹੈ ਜੀ, ਸੋ ਇਸ ਕਰਕੇ ਉਹਨੂੰ ਇਨਕਮ ਟੈਸਟ ਕੀਤਾ ਜਾਂਦਾ। ਸੋ ਤੁਹਾਡੀ ਜਿਹੜੀ ਆਮਦਨੀ ਹੈ ਉਹਨੂੰ ਦੇਖਿਆ ਜਾਂਦਾ। ਅਤੇ ਉਹਦੇ ਨਾਲ ਕੀ ਹੈ ਕਿ ਬੇਸਿਕਲੀ ਇਸ ਕਾਰਡ ਦਾ ਕੀ ਫਾਇਦਾ ਕਿ ਤੁਹਾਡੀ ਜਿਹੜੀ ਕੋਸਟ ਹੈ, ਜਿਹੜੀ ਕਿ ਅਸੀਂ ਦਵਾਈਆਂ ਓਲਡ ਏਜ ਆ ਕੇ ਹਰੇਕ ਨੂੰ ਲੈਣੀਆਂ ਪੈਂਦੀਆਂ, ਅੱਜ ਕੱਲ੍ਹ ਓਲਡ ਏਜ ਦੀ ਵੀ ਨਹੀਂ ਗੱਲ, ਅੱਜ ਕੱਲ੍ਹ ਸਾਨੂੰ ਵੀ ਬਥੇਰੀਆਂ ਦਵਾਈਆਂ ਲੈਣੀਆਂ ਪੈਂਦੀਆਂ, ਬਟ ਓਲਡ ਏਜ ਵਾਲਿਆਂ ਲਈ ਇਸ ਚੀਜ਼ ਦਾ ਫਾਇਦਾ ਕਿ ਉਹਦੀ ਲਾਗਤ ਘਟਾ ਦਿੰਦੇ। ਅਤੇ ਜਿਹੜੇ ਵੀ ਔਫਰਸ ਅਵੇਲੇਬਲ ਹੁੰਦੀਆਂ ਨੇ ਕਿ ਕਿਸੇ ਵੀ ਸਟੇਟ ਵਿੱਚ ਹੈਗੇ ਨੇ, ਕਿਸੇ ਟੈਰੀਟਰੀ 'ਚ ਰਹਿੰਦੇ ਨੇ, ਉੱਥੇ ਕੋਈ ਰਿਆਇਤਾਂ ਮਿਲਦੀਆਂ ਨੇ, ਠੀਕ ਹੈ, ਹਰੇਕ ਸਟੇਟ ਦੀ ਅਲੱਗ ਅਲੱਗ ਰਿਆਇਤ ਹੈਗੀ ਹੈ। ਕਿਸੇ, ਜਿਵੇਂ ਤੁਹਾਨੂੰ ਦੱਸਾਂ, ਜਿਵੇਂ ਮਾਈਗ੍ਰੇਨ ਦੀ ਮੈਡੀਕੇਸ਼ਨ ਕਈਆਂ ਦੀ ਹੁੰਦੀ ਹੈ, ਕਾਫੀ ਮਹਿੰਗੀ ਹੁੰਦੀ ਹੈ, ਪਰ ਸਰਟਨ ਸਟੇਟ 'ਚ ਉਹਦੀ ਉਹ ਰਿਆਇਤ ਹੈ, ਅਤੇ ਜੇ ਤੁਹਾਡੇ ਕੋਲ ਸੀਨੀਅਰ ਹੈਲਥ ਕਾਰਡ ਹੈ ਤੁਹਾਨੂੰ ਉਹ ਰਿਆਇਤ ਮਿਲੇਗੀ,
ਠੀਕ ਹੈ।
ਸੋ ਉਹ ਫਾਇਦਾ ਹੋ ਜਾਂਦਾ। ਸੋ ਉਹਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸੈਂਟਰਲਿੰਗ ਦੀ ਏਜ ਪੈਨਸ਼ਨ ਮਿਲੇਗੀ ਤਾਂ ਹੀ ਉਹ ਰਿਆਇਤਾਂ ਮਿਲਣੀਆਂ ਨੇ, ਨਹੀਂ, ਜੇ ਉਹ ਰਿਆਇਤ ਤੁਹਾਡੇ ਲਈ ਐਲੀਜੀਬਲ ਹੈਗੇ ਹੋ ਤੁਸੀਂ ਔਰ ਤੁਹਾਡੇ ਕੋਲ ਸੀਨੀਅਰ ਹੈਲਥ ਕਾਰਡ ਹੈ, ਉਹ ਤੁਹਾਨੂੰ ਵੀ ਮਿਲੇਗੀ।
ਸੋ ਜਿਹੜੇ ਲੋਕ ਸੁਪਰ ਐਨੁਏਸ਼ਨ ਵੀ ਕਮਾ ਰਹੇ ਹਨ, ਕੰਮ ਕਾਜ ਖਤਮ ਕਰਕੇ ਰਿਟਾਇਰ ਹੋ ਕੇ, ਉਹ ਵੀ ਆਪਣੀ ਯੋਗਤਾ ਪਰਖ ਸਕਦੇ ਨੇ ਨਾ, ਕਿ ਸ਼ਾਇਦ ਉਹ ਵੀ, ਉਹਨਾਂ ਨੂੰ ਵੀ ਸੀਨੀਅਰ ਹੈਲਥ ਕਾਰਡ ਮਿਲ ਸਕਦਾ ਹੈ?
ਹਾਂਜੀ। ਸੋ ਉਹਦੇ ਲਈ ਮੈਂ ਤੁਹਾਨੂੰ ਇੱਕ ਰਫ ਐਸਟੀਮੇਟ ਜਿਹਾ ਦੇ ਸਕਦੀ ਹਾਂ, ਜਿਵੇਂ ਜੋ ਸਾਡੇ ਕੋਲ ਲਿਖਿਆ ਹੁੰਦਾ ਕਿ ਸੀਨੀਅਰ ਜਿਨ੍ਹਾਂ ਦੀ ਕਿ ਸਾਲਾਨਾ ਤੁਸੀਂ ਟੈਕਸੇਬਲ ਲਗਾ ਲਓ ਆਮਦਨੀ, ਉਹ 54,929 ਫੋਰ ਅ ਸਿੰਗਲ ਪਰਸਨ ਨਹੀਂ ਹੋਣੀ ਚਾਹੀਦੀ ਇਸ ਤੋਂ ਜ਼ਿਆਦਾ, ਅਤੇ ਜੇ ਉਹ ਕਪਲ ਨੇ ਤਾਂ 87,884 ਨਹੀਂ ਹੋਣੀ ਚਾਹੀਦੀ, ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਜਾਂ ਕੰਬਾਈਨਡ ਇਨਕਮ 109,858 ਜਿਹੜੇ ਕਿ ਸੈਪਰੇਟਡ ਹੁੰਦੇ ਨੇ ਬਾਈ ਇਲਨੈਸ ਔਰ ਰਿਸਪਾਈਟ ਕੇਅਰ ਜਾਂ ਕੋਈ ਜੇਲ੍ਹ ਚਲਾ ਗਿਆ। ਸੋ ਇਹਨਾਂ ਦੀ ਕਾਫੀ ਤਰੀਕੇ ਨਾਲ ਲਿਮਿਟਸ ਹੈਗੀਆਂ ਨੇ, ਜਾਂ ਤੁਹਾਡੇ ਕੇਅਰ 'ਚ ਕੋਈ ਬੱਚਾ ਹੈਗਾ ਉਹਦੇ ਕਰਕੇ ਤੁਹਾਡੇ ਉਹ ਜਿਹੜੀ ਉਹ ਲਾਗਤ ਹੈ ਉਹਦੀ ਗੁੰਜਾਇਸ਼ ਜਿਹੜੀ ਉਹ ਵਧਾ ਦਿੱਤੀ ਜਾਂਦੀ ਹੈ ਬਾਏ $639। ਸੋ ਜੇ ਤੁਸੀਂ ਆ ਕੇ ਸੈਂਟਰਲਿੰਗ ਤੇ ਦਫ਼ਤਰ 'ਚ ਆਪ ਗੱਲ ਕਰੋ ਜਾਂ ਫੋਨ ਕਰ ਲਓ, ਤੇ ਉਹ ਤੁਸੀਂ ਆਪਣੀ ਆਮਦਨੀ ਦੱਸ ਕੇ ਉਹ ਤੁਹਾਨੂੰ ਉੱਥੇ ਹੀ ਦੱਸ ਸਕਦੇ ਨੇ ਕਿ ਤੁਸੀਂ ਉਹ ਸੀਨੀਅਰ ਹੈਲਥ ਕੇਅਰ ਕਾਰਡ ਲਈ ਐਲੀਜੀਬਲ ਹੋਏਗੇ ਹੋ ਕਿ ਨਹੀਂ।
ਅੱਛਾ, ਤੇ ਕੀ ਸੀਨੀਅਰ ਹੈਲਥ ਕਾਰਡ ਵੀ 66 ਸਾਲ ਦੀ ਉਮਰ ਤੇ ਹੀ ਮਿਲਦਾ ਜਾਂ ਉਸ ਤੋਂ ਪਹਿਲਾਂ ਮਿਲ ਸਕਦਾ?
ਇਹਦਾ ਵੀ ਇਹੀ ਕ੍ਰਾਈਟੀਰੀਆ ਕਿ ਤੁਹਾਡੀ ਏਜ ਪੈਨਸ਼ਨ ਵੀ ਤੁਸੀਂ ਹੋਣੇ ਚਾਹੀਦੇ ਨਾ, ਉਹ ਪੈਨਸ਼ਨੇਬਲ ਏਜ ਆ ਗਈ ਤੁਹਾਡੀ ਤਾਂ ਹੀ ਤੁਹਾਨੂੰ ਸੀਨੀਅਰ ਕਾਰਡ ਮਿਲਣਾ।
ਤੇ ਅਗਰ ਏਜ ਪੈਨਸ਼ਨ ਨਾ ਵੀ ਮਿਲਦੀ ਹੋਵੇ ਤਾਂ ਵੀ ਤੁਹਾਨੂੰ ਸੀਨੀਅਰ,
ਤਾਂ ਵੀ ਤੁਹਾਨੂੰ ਮਿਲ ਜਾਏਗਾ, ਔਰ ਤੁਸੀਂ ਇਸ ਕਾਰਡ ਦੇ ਨਾਲ ਬਾਹਰ ਜਾ ਸਕਦੇ ਹੋ, ਓਵਰਸੀਜ਼ ਟਰੈਵਲ ਕਰ ਸਕਦੇ ਹੋ, ਪਰ ਅਪ ਟੂ 19 ਵੀਕਸ, ਮਤਲਬ ਕਿ ਤਕਰੀਬਨ 5 ਮਹੀਨੇ ਤੱਕ ਲਈ ਤੁਸੀਂ ਬਾਹਰ ਜਾ ਸਕਦੇ ਹੋ, ਵਿਦਆਊਟ ਇਹਦੀ ਐਲੀਜੀਬਿਲਿਟੀ ਨੂੰ ਕੋਈ ਅਸਰ ਨਹੀਂ ਹੁੰਦਾ। ਜੇ ਤੁਸੀਂ ਉਸ ਤੋਂ ਜ਼ਿਆਦਾ ਰਹਿੰਦੇ ਹੋ ਤਾਂ ਕਾਰਡ ਕੈਂਸਲ ਹੋ ਜਾਏਗਾ, ਪਰ ਤੁਸੀਂ ਕਦੀ ਵੀ ਆ ਕੇ ਦੁਬਾਰਾ ਅਪਲਾਈ ਕਰ ਸਕਦੇ ਹੋ, ਉਹਦਾ ਕੋਈ ਉਹ ਨਹੀਂ ਹੈ ਕਿ ਤੁਸੀਂ ਚਲੇ ਗਏ ਤੇ ਵਾਪਿਸ ਆਏ ਤਾਂ ਤੁਹਾਨੂੰ ਦੁਬਾਰਾ ਨਹੀਂ ਉਹ ਕਾਰਡ ਮਿਲੇਗਾ। ਇਟਸ ਜਸਟ ਕਿ ਸਾਡਾ ਸਿਸਟਮ ਇਦਾਂ ਦਾ ਲੈਜਿਸਲੇਸ਼ਨ ਕਿ ਜੇ ਤੁਸੀਂ ਇੰਨੇ ਹਫ਼ਤੇ ਬਾਹਰ ਹੋ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਅਪਲਾਈ ਕਰਨਾ ਪਏਗਾ।
ਤੇ ਜੋਤੀ, ਫਿਰ ਇਹੀ ਗੱਲ ਇਸ ਤੇ ਵੀ ਲਾਗੂ ਹੈ ਕਿ ਸਿਰਫ ਆਸਟ੍ਰੇਲੀਅਨ ਸਿਟੀਜ਼ਨਸ ਜਾਂ ਪਰਮਨੈਂਟ ਰੈਜ਼ੀਡੈਂਟਸ ਵਾਸਤੇ?
ਹਾਂਜੀ ਹਾਂਜੀ, ਇਹ ਸਾਡਾ ਜਿਹੜਾ ਡਿਪਾਰਟਮੈਂਟ ਹੈ, ਗਵਰਨਮੈਂਟ ਡਿਪਾਰਟਮੈਂਟ, ਇਹ ਜਿਹੜੀਆਂ ਸਹੂਲਤਾਂ ਨੇ ਇਹ ਆਸਟ੍ਰੇਲੀਆ 'ਚ ਰਹਿਣ ਵਾਲਿਆਂ ਵਾਸਤੇ ਨੇ, ਅਤੇ ਜਿਹੜੇ ਕਿ ਸਾਡੇ ਪਰਮਨੈਂਟ ਨਹੀਂ ਹੈਗੇ ਲੋਕ ਇੱਥੇ ਔਰ ਕੁਛ ਦੇਰਾਂ ਲਈ ਆਏ ਨੇ, ਉਹਨਾਂ ਦੀਆਂ ਜੇ ਕੋਈ ਦੁੱਖ ਤਕਲੀਫ ਹੈਗਾ ਤਾਂ ਉਹਨਾਂ ਲਈ ਕਦੀ ਕਦੀ ਹੁੰਦਾ ਕਿ ਕੋਈ ਸਪੈਸ਼ਲਾਈਜ਼ ਸਰਵਿਸਿਜ਼ ਜਾਂ ਸਹੂਲਤ ਥੋੜ੍ਹੇ ਕੁ ਦਿਨਾਂ ਲਈ ਮਿਲ ਸਕੇ, ਪਰ ਉਹਦੇ ਲਈ ਉਹੀ ਹੈ ਕਿ ਤੁਸੀਂ ਸੈਂਟਰਲਿੰਗ ਆ ਕੇ ਤੁਸੀਂ ਇਹ ਗੱਲਾਂ ਨੂੰ ਪਤਾ ਕਰ ਸਕਦੇ ਹੋ, ਤੇ ਤੁਹਾਨੂੰ ਉਹ ਸਮਝਾ ਸਕਦੇ ਨੇ ਕਿ ਤੁਹਾਨੂੰ ਕੁਛ ਮਦਦ ਮਿਲ ਸਕਦੀ ਹੈ ਕਿ ਨਹੀਂ।
ਤੇ ਆਖਿਰਕਾਰ ਮੈਂ ਤੁਹਾਨੂੰ ਏਜ ਕੇਅਰ ਬਾਰੇ ਵੀ ਥੋੜ੍ਹਾ ਜਿਹਾ ਪੁੱਛ ਹੀ ਲਵਾਂ ਕਿ ਉਸ ਦੀ ਕੀ ਸਹੂਲਤਾਂ ਹਨ ਅਗਰ ਕਿਸੇ ਨੂੰ ਆਪਣੇ ਮਾਪਿਆਂ ਨੂੰ ਏਜ ਕੇਅਰ 'ਚ ਪਾਉਣਾ ਹੋਵੇ ਤਾਂ?
ਹਾਂਜੀ, ਸੋ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਰਹੀ ਸੀ, ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਜਿਹੜੇ ਇੱਥੇ ਲੋਕ ਜਿਹੜੇ ਏਜ ਪੈਨਸ਼ਨ ਲਈ ਅਪਲਾਈ ਕਰਦੇ ਨੇ ਉਹਨਾਂ ਲਈ ਅਸੀਂ ਮੀਨਸ ਟੈਸਟ ਕਰਦੇ ਹਾਂ ਨਾ, ਇਨਕਮ ਦੇਖਦੇ ਹਾਂ ਕਿ ਇਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੈਗੀ ਹੈ, ਠੀਕ ਹੈ ਜੀ. ਸੋ ਉਹ ਹੀ ਉਸੇ ਤਰੀਕੇ ਨਾਲ ਫਾਈਨੈਂਸ਼ੀਅਲ ਸਿਚੁਏਸ਼ਨ ਇੱਕ ਬੰਦੇ ਦੀ ਦੇਖ ਕੇ ਔਰ ਇਹ ਦੇਖ ਕੇ ਕਿ ਉਹਨਾਂ ਨੂੰ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਕਿ ਉਹਨਾਂ ਨੇ ਜੀ ਹੋਮ ਕੇਅਰ 'ਚ ਜਾਣਾ ਜਾਂ ਆਪਣੇ ਹੀ ਘਰ ਦੇ ਵਿੱਚ ਉਹਨਾਂ ਨੂੰ ਕੇਅਰ ਅਰੇਂਜਮੈਂਟਸ ਚਾਹੀਦੀਆਂ ਨੇ. ਸੋ ਉਹ ਵੀ ਉਹਦਾ ਵੀ ਇੱਕ ਟੈਸਟ ਹੈਗਾ, ਇਹਨੂੰ ਅਸੀਂ ਕਹਿੰਦੇ ਹਾਂ ਜੀ ਏਜ ਕੇਅਰ ਫੀ ਅਸੈਸਮੈਂਟ ਐਂਡ ਸਰਵਿਸਿਸ. ਸੋ ਅਸੀਂ ਇਹਦੀ ਟੀਮ ਨੂੰ ਕਹਿੰਦੇ ਹਾਂ ਫਿਸ, ਔਰ ਇੱਥੇ ਫਾਈਨੈਂਸ਼ੀਅਲ ਇੱਕ ਤਰ੍ਹਾਂ ਦੀ ਟੀਮ ਹੁੰਦੀ ਹੈ ਜਿਹੜੀ ਕਿ ਦੇਖ ਲੈਣਗੇ ਕਿ ਤੁਹਾਡੀ ਕੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ, ਤੁਹਾਡੀ ਕੀ ਆਮਦਨੀ ਹੈ, ਤੁਹਾਡੀ ਕੋਈ ਪ੍ਰੋਪਰਟੀਜ਼ ਹੈਗੀਆਂ ਨੇ, ਤੁਹਾਡੀ ਕੋਈ ਓਵਰਸੀਜ਼ ਤੋਂ ਕੋਈ ਪੈਨਸ਼ਨ ਹੈਗੀ ਹੈ ਜਾਂ ਤੁਹਾਨੂੰ ਫੈਮਿਲੀ ਇਨਹੈਰੀਟੈਂਸ ਕੋਈ ਮਿਲੀ ਹੈ, ਸੁਪਰ ਐਨੂਏਸ਼ਨ ਹੈ, ਇਹ ਸਭ ਦੇਖ ਕੇ ਤੁਹਾਡੀ ਸਿਚੁਏਸ਼ਨ ਦੇਖ ਕੇ ਔਰ ਫਿਰ ਦੇਖ ਕੇ ਕਿ ਤੁਹਾਡਾ ਮੈਡੀਕਲ ਕੰਡੀਸ਼ਨ ਕਿੰਨਾ ਕੁ ਮਾੜਾ ਕਿ ਤੁਹਾਨੂੰ ਇੱਕ ਕੇਅਰ ਚਾਹੀਦਾ ਕਿ ਤੁਹਾਨੂੰ ਨਰਸਿੰਗ ਹੋਮ 'ਚ ਜਾਣਾ ਪੈਣਾ. ਸੋ ਉਹਦੇ ਲਈ ਫਿਰ ਉਹ ਤੁਹਾਨੂੰ ਦੱਸ ਸਕਦੇ ਨੇ ਕਿ ਕਿਹੜੀ ਕਿਹੜੀ ਸੁਵਿਧਾ ਤੁਹਾਨੂੰ ਮਿਲ ਸਕਦੀ ਹੈ ਅਤੇ ਉਹ ਕਿੰਨੇ ਕੁ ਪੈਸੇ ਦੀ ਅਮਾਊਂਟ ਹੈਗੀ ਹੈ ਜਿਹੜੇ ਜਿਹਦੇ ਨਾਲ ਕਿ ਤੁਹਾਨੂੰ ਸਪੋਰਟ ਅਵੇਲੇਬਲ ਹੋ ਸਕਦੀ ਹੈ.
ਠੀਕ ਹੈ ਜੋਤੀ, ਅੱਜ ਤੁਸੀਂ ਬੜੇ ਖੁਲਾਸੇ ਨਾਲ ਏਜ ਪੈਨਸ਼ਨ, ਸੀਨੀਅਰ ਹੈਲਥ ਕਾਰਡ, ਏਜ ਕੇਅਰ ਬਾਰੇ ਵੀ ਜਾਣਕਾਰੀ ਦਿੱਤੀ ਹੈ. ਅਗਰ ਸਰੋਤਿਆਂ ਨੂੰ ਹੋਰ ਕੁਛ ਜਾਣਨਾ ਹੋਵੇ ਤਾਂ ਕੋਈ ਵੈਬਸਾਈਟ?
ਹਾਂਜੀ, ਮੈਂ ਤੁਹਾਨੂੰ ਵੈਬਸਾਈਟ ਕੀ ਮੈਂ ਤੁਹਾਨੂੰ ਇੱਕ ਤਾਂ ਸਾਡੀ humanservices.gov.au/agecare ਇਹ ਹੈਗਾ ਜੇ ਤੁਸੀਂ ਮੀਨਸ ਟੈਸਟ ਕਰਾਉਣਾ, ਜੇ ਤੁਸੀਂ ਜਾਣਾ ਸਪੋਰਟ ਲਈ ਫੋਰ ਰਿਟਾਇਰਮੈਂਟ ਹੋਮਸ. ਬਟ ਮੈਂ ਜਿਹੜੀ ਚੀਜ਼ ਦੱਸਣਾ ਚਾਹੁੰਦੀ ਹਾਂ ਜਿਹੜੀ ਮੈਨੂੰ ਲੱਗਦਾ ਕਿ ਜ਼ਰੂਰੀ ਹੈਗੀ ਹੈ, ਇਸ ਕਿ ਅੱਜ ਕੱਲ੍ਹ ਸਾਡੇ ਸੀਨੀਅਰਸ ਵੀ ਕਾਫੀ ਟੈਕ ਸੈਵੀ ਹੋ ਗਏ, ਰਾਈਟ, ਕਿ ਘਰੇ ਬੈਠ ਕੇ ਫੇਸਬੁੱਕ 'ਤੇ ਵੀ ਦੇਖ ਲੈਂਦੇ ਨੇ, ਵਟਸਐਪ 'ਤੇ ਵੀ ਦੇਖ ਲੈਂਦੇ. ਸੋ ਡਿਪਾਰਟਮੈਂਟ ਵੀ ਇਸ ਚੀਜ਼ ਨੂੰ ਅਕਨੋਲੇਜ ਕਰਦਾ. ਸੋ ਸਾਡੇ ਕੋਲ ਡੈਡੀਕੇਟਡ ਫੇਸਬੁੱਕ ਪੇਜਸ ਹੈਗੇ ਨੇ ਜਿਹੜੇ ਕਿ ਆਸਟ੍ਰੇਲੀਅਨ ਸਿਟੀਜ਼ਨਸ ਨੂੰ ਦੱਸਦੇ ਨੇ ਔਰ ਉਹਨਾਂ ਦੇ ਜਿਹੜੇ ਕਿ ਕੁਐਸਚਨਸ ਹੁੰਦੇ ਨੇ ਜਨਰਲੀ ਉਹਨਾਂ ਨੂੰ ਆਨਸਰ ਕਰ ਸਕਦੇ ਨੇ. ਸੋ ਉਹਦੇ ਲਈ ਜੇ ਉਹਨਾਂ ਨੂੰ ਮੰਥਲੀ ਨਿਊਜ਼ ਵੀ ਚਾਹੀਦੀ ਹੈ ਨਾ ਆਸਟ੍ਰੇਲੀਅਨ ਸਿਟੀਜ਼ਨ ਨੂੰ ਕਿ ਓਲਡਰ ਆਸਟ੍ਰੇਲੀਅਨਸ ਨੂੰ ਈਮੇਲ ਲਈ, ਤਾਂ ਉਹ ਸਾਡੇ ਵੈਬਸਾਈਟ 'ਤੇ ਜਾ ਕੇ humanservices.gov.au/individuals/news ਜੇ ਉਹਨੂੰ ਸਬਸਕ੍ਰਾਈਬ ਕਰਨ ਅਤੇ ਪੇਮੈਂਟ ਗਰੁੱਪ ਚੂਜ਼ ਕਰਨ ਅਤੇ ਉਹ ਇਨਫੋਰਮੇਸ਼ਨ ਮਹੀਨੇ ਦੇ ਮਹੀਨੇ ਉਹਨਾਂ ਨੂੰ ਈਮੇਲ ਹੋ ਸਕਦੀ ਹੈ. ਸੋ ਇਹ ਹੈਲਪ ਹੈਗੀ ਹੈ. ਅਦਰਵਾਈਜ਼ ਜੇ ਉਹ ਓਲਡਰ ਆਸਟ੍ਰੇਲੀਅਨ ਲਾਈਨ ਹੈਗੀ ਹੈ ਜਿਹੜੀ ਕਿ ਸਪੈਸੀਫਿਕ ਸਾਡੇ ਓਲਡਰ ਆਸਟ੍ਰੇਲੀਅਨਸ ਲਈ ਹੈ, ਉਹਦਾ ਨੰਬਰ ਹੈਗਾ 13-2300. ਠੀਕ ਹੈ ਜੀ. ਔਰ ਦੁਬਾਰਾ ਮੈਂ ਉਹ ਦੱਸਾਂਗੀ ਕਿ ਮਲਟੀਲਿੰਗੁਅਲ ਸਰਵਿਸਿਜ਼ ਜਿਵੇਂ ਕਈ ਵਾਰੀ ਜੇ ਲੋੜ ਪੈਂਦੀ ਹੈ ਤਾਂ ਪਹਿਲੇ 13-1202 'ਤੇ ਜੇ ਕਰਨ ਆਪਣਾ ਲੈਂਗੁਏਜ ਦੱਸਣ ਕਿ ਮੈਨੂੰ ਪੰਜਾਬੀ ਚਾਹੀਦਾ ਅਤੇ ਦੱਸਣ ਕਿ ਮੈਂ ਓਲਡਰ ਆਸਟ੍ਰੇਲੀਅਨ ਹਾਂ ਅਤੇ ਮੈਨੂੰ ਇਹ ਨੰਬਰ 'ਤੇ ਗੱਲ ਕਰਾਓ, ਤਾਂ ਉਹ ਨੰਬਰ ਤੋਂ ਤੁਹਾਡੇ ਪੰਜਾਬੀ ਇੰਟਰਪ੍ਰੇਟਰ ਸਰਵਿਸ ਮਿਲ ਕੇ ਤੁਹਾਨੂੰ ਸੈਂਟਰ ਲਿੰਕ ਅਤੇ ਉਸ ਮਹਿਕਮੇ ਨਾਲ ਲਿੰਕ ਕਰਨਗੇ ਜਿੱਥੇ ਕਿ ਤੁਹਾਨੂੰ ਜ਼ਿਆਦਾ ਜਾਣਕਾਰੀ ਮਿਲ ਸਕੇ ਏਜ ਪੈਨਸ਼ਨ ਵਾਸਤੇ.
ਜੋਤੀ, ਹਰ ਵਾਰ ਦੀ ਤਰ੍ਹਾਂ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਮਾਂ ਕੱਢ ਕੇ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿੱਤੀ. ਅਤੇ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਦੱਸ ਦੇਵਾਂ ਕਿ ਇਹ ਮਹੀਨੇਵਾਰੀ ਮੁਲਾਕਾਤ ਅਸੀਂ ਜਿਹੜੀ ਕਰਦੇ ਹਾਂ ਉਸ ਲਈ ਉਹ ਆਪਣੇ ਵੱਲੋਂ ਵੀ ਕੋਈ ਮੁੱਦੇ ਜਾਂ ਟੋਪਿਕ ਸੁਜੈਸਟ ਕਰ ਸਕਦੇ ਹਨ ਜਿਸ 'ਤੇ ਜੋਤੀ ਜਵਾਬ ਦੇ ਦੇਣਗੇ. ਸੋ ਜੋਤੀ, ਬਹੁਤ ਬਹੁਤ ਮਿਹਰਬਾਨੀ ਕਿ ਅੱਜ ਤੁਸੀਂ ਸਾਡੇ ਨਾਲ ਜੁੜੇ.
ਤੁਹਾਡਾ ਬਹੁਤ ਬਹੁਤ ਧੰਨਵਾਦ ਮਨਪ੍ਰੀਤ.
SBS Radio.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.